ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਸੋਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਜਦੋਂ ਸੱਚਖੰਡ ਵਿੱਚ ਗਏ ਉਸ ਵੇਲੇ ਉਚਾਰਨ ਕੀਤੀ। ਸੰਪਰਦਾਇ ਉਥਾਨਕਾ ਦੇ ਅਨੁਸਾਰ ਔਰ ਇਹਦੇ ਬਾਰੇ ਇੱਕ ਵਿਸ਼ੇਸ਼ ਵਿਚਾਰ ਵੀ ਮਹਾਂਪੁਰਖ ਸਰਵਣ ਕਰਵਾਉਂਦੇ ਸਨ, ਬਈ ਕਹਿੰਦੇ ਨੇ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਅਕਾਲ ਪੁਰਖ ਦੇ ਸੱਚਖੰਡ ਦੇ ਵਿੱਚ ਇਹ ਪਵਿੱਤਰ ਸੋਦਰ ਬਾਣੀ ਉਚਾਰਨ ਕੀਤੀ ਤੇ ਵਾਹਿਗੁਰੂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਉਸ ਵੇਲੇ ਇਹ ਹੁਕਮ ਕੀਤਾ, ਜਿੰਨੇ ਵੀ ਸੱਚਖੰਡ ਦੇ ਵਿੱਚ ਰਹਿਣ ਵਾਲੇ ਸਨ, ਕੋਈ ਮਹਾਂਪੁਰਖ ਕਹਿ ਦਿਓ, ਕੋਈ ਤਤ ਬੇਤੇ ਬ੍ਰਹਮ ਗਿਆਨੀ, ਉਹਨਾਂ ਸਾਰਿਆਂ ਨੂੰ ਇਹ ਹੁਕਮ ਕੀਤਾ ਬਈ ਤੁਸੀਂ ਇਸ ਬਾਣੀ ਨੂੰ ਪੜ੍ਹਨਾ ਔਰ ਰਹਿਰਾ ਸਾਹਿਬ ਦੇ ਪਾਠ ਦੇ ਨਾਲ ਸੱਚਖੰਡ ਦੇ ਵਿੱਚ ਹਾਜ਼ਰੀ ਲੱਗਦੀ ਹੈ, ਤੇ ਉਹਨਾਂ ਨੂੰ ਵੀ ਆਖਿਆ ਤੁਸੀਂ ਵੀ ਇਹ ਬਾਣੀ ਪੜ੍ਹਨੀ ਹੈ। ਬਾਕੀ ਤਾਂ ਸਾਰਿਆਂ ਨੇ ਹੁਕਮ ਮੰਨਿਆ ਜਿਨ੍ਹਾਂ ਦੇ ਬਾਰੇ ਪਿੱਛੇ ਜ਼ਿਕਰ ਹੋ ਚੁੱਕੇ ਹੈ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਸਨ, ਉਹਨਾਂ ਨੇ ਤੇ ਵਾਹਿਗੁਰੂ ਦਾ ਹੁਕਮ ਮੰਨਣਾ ਹੀ ਸੀ। ਪਰ ਉਹਨਾਂ ਵਿੱਚ ਕੁਝ ਸੁੰਨ ਸਮਾਧੀਏ ਲੋਕ ਸਨ ਜਿਹੜੇ ਅਫੁਰ ਦੇ ਵਿੱਚ ਹੀ ਟਿਕਣ ਵਾਲੇ ਸੀ, ਉਹਨਾਂ ਨੇ ਹੁਕਮ ਮੰਨਣ ਤੋਂ ਕੁਛ ਆਨਾਕਾਨੀ ਕੀਤੀ। ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਖਿਆ ਵੀ ਅਸੀਂ ਤੇ ਸੁੰਨ ਸਮਾਧੀ ਲਾਉਣ ਵਾਲੇ ਹਾਂ ਤੇ ਅਸੀਂ ਸਾਡੇ ਮਨ ਵਿੱਚ ਕੋਈ ਐਸਾ ਫੁਰਨਾ ਉੱਠਦਾ ਹੀ ਨਹੀਂ ਤੇ ਅਸੀਂ ਇਹ ਬਾਣੀ ਨਹੀਂ ਉਚਾਰਨ ਕਰ ਸਕਦੇ, ਅਸੀਂ ਨਹੀਂ ਇਹ ਬਾਣੀ ਪੜ੍ਹ ਸਕਦੇ। ਤੇ ਜਦੋਂ ਉਹਨਾਂ ਨੇ ਹੁਕਮ ਮੰਨਣ ਤੋਂ ਜਵਾਬ ਦਿੱਤਾ ਤੇ ਕਹਿੰਦੇ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਇਹ ਹੁਕਮ ਕਰ ਦਿੱਤਾ ਵੀ ਠੀਕ ਆ ਭਾਵੇਂ ਤੁਸੀਂ ਸੁਣ ਸਮਾਧੀਏ ਹੋ, ਪਰ ਇੱਕ ਗੱਲ ਯਾਦ ਰੱਖੋ, ਤੁਸੀਂ ਮੇਰਾ ਹੁਕਮ ਨਹੀਂ ਮੰਨਿਆ। ਇਸ ਲਈ ਜਿੰਨਾ ਚਿਰ ਤੱਕ ਸੱਚਖੰਡ ਦੇ ਵਿੱਚ ਰਹਿਰਾ ਸਾਹਿਬ ਦਾ ਪਾਠ ਹੋਵੇਗਾ ਤੇ ਤੁਸੀਂ ਸੱਚਖੰਡ ਦੇ ਵਿੱਚ ਨਹੀਂ ਰਹਿ ਸਕੋਗੇ, ਉਹਨਾਂ ਸਮਾਂ ਤੁਹਾਨੂੰ ਬਾਹਰ ਜਾਣਾ ਪਵੇਗਾ। ਇਹਦੀ ਇੱਕ ਇਤਿਹਾਸ ਵਿੱਚੋਂ ਸਾਨੂੰ ਪੁਖਤਾ ਗਵਾਹੀ ਵੀ ਮਿਲਦੀ ਹੈ। ਇੱਕ ਵਾਰ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਬਾਣੀ ਵਿੱਚ ਵੀ ਕੁਛ ਐਸੇ ਪ੍ਰਮਾਣ ਮਿਲਦੇ ਨੇ, ਸੁਣ ਸਮਾਧੀ ਆਪ ਸੁਣ ਸਮਾਧੀ ਦੀ ਗੱਲ ਆਉਂਦੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜਿਹੜੇ ਸੁਣ ਸਮਾਧੀ ਲੋਕ ਨੇ ਇਹ ਕਿਹੋ ਜਿਹੇ ਹੁੰਦੇ ਨੇ, ਸਾਨੂੰ ਇਹਨਾਂ ਦੇ ਦਰਸ਼ਨ ਕਰਵਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਲਹਿਣੇ ਨੂੰ ਹੁਕਮ ਕੀਤਾ, ਇਹ ਗੁਰੂ ਅੰਗਦ ਦੇਵ ਮਹਾਰਾਜ ਦਾ ਪਹਿਲਾ ਨਾਮ ਸੀ, ਕਹਿਣ ਲੱਗੇ ਭਾਈ ਲਹਿਣਿਆ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਤੂੰ ਫਲਾਨੀ ਦਿਸ਼ਾ ਵੱਲ ਚਲਿਆ ਜਾਵੀਂ ਤੇ ਤੈਨੂੰ ਉੱਥੇ ਦਰਸ਼ਨ ਹੋਣਗੇ। ਕਹਿੰਦੇ ਨੇ ਭਾਈ ਲਹਿਣਾ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨਦਾ ਹੋਇਆ ਚੱਲ ਪਿਆ ਤਾਂ ਉਸਨੇ ਕੀ ਦੇਖਿਆ, ਕਈ ਤਰ੍ਹਾਂ ਦੇ ਅਜੀਬ ਕੌਤਕ ਉਸਨੇ ਦੇਖੇ। ਕੁਝ ਐਸੇ ਲੋਕ ਸਨ ਜਿਨ੍ਹਾਂ ਦੀਆਂ ਗਰਦਨਾਂ ਦੇ ਵਿੱਚ ਕਿੱਲੇ ਠੁਕੇ ਹੋਏ ਸਨ ਤੇ ਪਿੱਛੇ ਨੂੰ ਧੌਣਾ ਮੁੜੀਆਂ ਹੋਈਆਂ ਸਨ, ਉਹ ਬੰਦੇ ਦਿਸੇ। ਉਸ ਤੋਂ ਅੱਗੇ ਗਏ ਕੀ ਵੇਖਦੇ ਨੇ ਵੀ ਕੁਛ ਐਸੇ ਵੀ ਲੋਕ ਨੇ ਉਹਨਾਂ ਦੀਆਂ ਲਾਸ਼ਾਂ ਲਟਕਦੀਆਂ ਨੇ ਤੇ ਪੰਛੀ ਉਹਨਾਂ ਦਾ ਮਾਸ ਕੱਟ ਕੱਟ ਕੇ ਖਾਈ ਜਾ ਰਹੇ ਨੇ, ਇਹ ਕੌਤਕ ਪਹਿਲਾਂ ਦਿਸੇ ਨੇ। ਉਸ ਤੋਂ ਬਾਅਦ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅੱਗੇ ਚਲੇ ਗਏ। ਇੱਕ ਬਹੁਤ ਸੁੰਦਰ ਅਸਥਾਨ ਆਇਆ ਹੈ ਤੇ ਬੜੀ ਇਕਾਂਤ ਹੈ ਔਰ ਉੱਥੇ ਬਹੁਤ ਸੁੰਦਰ ਇੱਕ ਇਮਾਰਤ ਬਣੀ ਹੋਈ ਹੈ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਚਲੇ ਗਏ। ਤੇ ਜਦੋਂ ਸਤਿਗੁਰੂ ਮਹਾਰਾਜ ਉੱਥੇ ਗਏ ਤਾਂ ਕਹਿੰਦੇ ਨੇ ਉੱਥੇ ਕੁਝ ਐਸੇ ਦਿਵ ਲੋਕ ਦਿਖਾਈ ਦਿੱਤੇ ਜਿਨ੍ਹਾਂ ਦੇ ਚਿਹਰਿਆਂ ਤੇ ਵੱਖਰਾ ਹੀ ਇੱਕ ਜਾਹੋ ਜਲਾਲ ਸੀ ਤੇ ਕੁਝ ਸਮਾਂ ਉਹ ਉੱਥੇ ਬੈਠੇ ਤੇ ਫਿਰ ਉਹਨਾਂ ਨੂੰ ਉੱਥੇ ਭੋਜਨ ਵੀ ਪਹੁੰਚਿਆ ਤੇ ਉਹਨਾਂ ਨੇ ਭੋਜਨ ਛਕਿਆ। ਕੁਝ ਸਮੇਂ ਤੋਂ ਬਾਅਦ ਉਹ ਵਾਪਸ ਚਲੇ ਗਏ। ਵਾਪਸ ਜਾਣ ਤੋਂ ਪਹਿਲਾਂ ਭਾਈ ਲਹਿਣੇ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਲੋਕ ਹੋ, ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਅਸੀਂ ਸੁਣ ਸਮਾਧੀਏ ਹਾਂ, ਇੱਥੇ ਤੁਸੀਂ ਕਿਸ ਤਰ੍ਹਾਂ ਆਏ ਹੋ? ਤਾਂ ਉਹਨਾਂ ਦੱਸਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੋਦਰ ਬਾਣੀ ਉਚਾਰਨ ਕੀਤੀ ਸੱਚਖੰਡ ਦੇ ਵਿੱਚ, ਤੇ ਅਕਾਲ ਪੁਰਖ ਨੇ ਸਾਰਿਆਂ ਨੂੰ ਹੁਕਮ ਕੀਤਾ ਵੀ ਸਾਰੇ ਇਸ ਬਾਣੀ ਦਾ ਉਚਾਰਨ ਕਰਿਆ ਕਰੋ, ਪਰ ਅਸਾਂ ਹੁਕਮ ਨਹੀਂ ਮੰਨਿਆ ਤੇ ਹੁਣ ਸਾਨੂੰ ਇਹ ਵਾਹਿਗੁਰੂ ਪਰਮੇਸ਼ਰ ਵੱਲੋਂ ਆਗਿਆ ਹੁੰਦੀ ਹੈ। ਜਦੋਂ ਉੱਥੇ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਸੀ, ਸੱਚਖੰਡ ਵਿੱਚ ਨਹੀਂ ਰਹਿ ਸਕਦੇ, ਸਾਨੂੰ ਬਾਹਰ ਉੱਥੋਂ ਤੋਰ ਦਿੱਤਾ ਜਾਂਦਾ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਫਿਰ ਅਸੀਂ ਉੱਥੇ ਪਹੁੰਚ ਸਕਦੇ ਹਾਂ। ਔਰ ਉਹ ਸਮਾਂ ਸੱਚਖੰਡ ਤੋਂ ਬਾਹਰ ਹੀ ਸਾਨੂੰ ਕੱਟਣਾ ਪੈਂਦਾ, ਸਾਡੇ ਲਈ ਬੜਾ ਦੁਖਦਾਈ ਇਹ ਸਮਾਂ ਹੁੰਦਾ। ਤੇ ਹੁਣ ਅਸੀਂ ਸੱਚਖੰਡ ਦੇ ਵਿੱਚ ਜਾਵਾਂਗੇ ਤੇ ਉੱਥੇ ਜਾ ਕੇ ਸਾਨੂੰ ਸ਼ਾਂਤੀ ਮਿਲੇਗੀ। ਭਾਈ ਲਹਿਣਾ ਇਹ ਸਾਰਾ ਕੁਝ ਕੌਤਕ ਦੇਖ ਕੇ ਵਾਪਸ ਆਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਗੱਲ ਠੀਕ ਹੈ ਵੀ ਮੈਂ ਸੋਨ ਸਮਾਧੀਆਂ ਦੇ ਵੀ ਦਰਸ਼ਨ ਕੀਤੇ ਨੇ ਔਰ ਉਹਨਾਂ ਤੋਂ ਇਸ ਗੱਲ ਦਾ ਵੀ ਪਤਾ ਲੱਗਿਆ ਵੀ ਸੱਚਖੰਡ ਦੇ ਮਾਲਕ ਵੀ ਤੁਸੀਂ ਹੋ, ਔਰ ਉੱਥੇ ਤੁਸਾਂ ਜੋ ਪਵਿੱਤਰ ਬਾਣੀ ਸੋਦਾ ਰਹਿਰਾਸ ਸਾਹਿਬ ਜੀ ਉਚਾਰਨ ਕੀਤੀ ਹੈ, ਇਹਦਾ ਸੱਚਖੰਡ ਦੇ ਵਿੱਚ ਵੀ ਜਾਪ ਹੁੰਦਾ, ਉੱਥੇ ਵੀ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਤੇ ਜਿਹੜਾ ਨਹੀਂ ਕਰਦਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ। ਇਸ ਲਈ ਇਹ ਤੁਹਾਡੀ ਮਰਯਾਦਾ ਇੱਥੇ ਵੀ ਚੱਲ ਰਹੀ ਹੈ ਤੇ ਸੱਚਖੰਡ ਦੇ ਵਿੱਚ ਵੀ ਚੱਲ ਰਹੀ ਹੈ। ਇਸ ਲਈ ਮਹਾਰਾਜ, ਪਰ ਰਸਤੇ ਵਿੱਚ ਜਾਂਦਿਆਂ ਇੱਕ ਦੋ ਹੋਰ ਬੜੇ ਅਸਚਰਜ ਕੌਤਕ ਦੇਖੇ। ਸਤਿਗੁਰੂ ਕਹਿਣ ਲੱਗੇ, ਭਾਈ ਉਹ ਕੀ ਸਨ, ਦੱਸੋ ਸਾਨੂੰ। ਤਾਂ ਉਹਨਾਂ ਦੱਸਿਆ, ਕਹਿੰਦੇ ਮਹਾਰਾਜ ਕੁਝ ਉਹ ਲੋਕ ਸਨ ਵੀ ਜਿਨ੍ਹਾਂ ਦੀਆਂ ਗਰਦਨਾਂ ਵਿੱਚ ਕਿੱਲੇ ਠੁਕੇ ਸਨ, ਤੇ ਕੁਝ ਉਹ ਸਨ ਜਿਨ੍ਹਾਂ ਦੇ ਮਾਸ ਨੂੰ ਕੱਟ ਕੱਟ ਕੇ ਤੇ ਜਾਨਵਰ ਪੰਛੀ ਖਾ ਰਹੇ ਸਨ, ਤੇ ਕੁਝ ਉਹ ਵੀ ਸਨ ਜਿਨ੍ਹਾਂ ਦੇ ਮੂੰਹ ਪਿਛਲੇ ਪਾਸੇ ਨੂੰ ਲੱਗੇ ਸਨ ਤੇ ਉਹਨਾਂ ਨੂੰ ਤੁਰਨ ਦੇ ਵਿੱਚ ਬੜੀ ਮੁਸ਼ਕਲ ਪੇਸ਼ ਆ ਰਹੀ ਸੀ। ਇਹ ਤਿੰਨ ਕਿਸਮ ਦੇ ਸਾਨੂੰ ਉੱਥੇ ਮਨੁੱਖ ਮਿਲੇ, ਉਹ ਕੌਣ ਸਨ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਦਾ ਖੁਲਾਸਾ ਕਰਕੇ ਸਮਝਾਇਆ, ਕਹਿਣ ਲੱਗੇ, ਭਾਈ ਲਹਿਣਿਆ, ਜਿਨ੍ਹਾਂ ਦੀਆਂ ਗਰਦਨਾਂ ਵਿੱਚ ਕਿੱਲੇ ਠੁਕੇ ਸਨ, ਇਹ ਉਹ ਲੋਕ ਸਨ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਤੇ ਕਦੀ ਝੁਕਦੇ ਨਹੀਂ, ਹੰਕਾਰ ਦੇ ਵਿੱਚ ਹੀ ਆਕੜੇ ਰਹਿੰਦੇ ਸਨ, ਤੇ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੀਆਂ ਗਰਦਨਾਂ ਵਿੱਚ ਕਿੱਲੇ ਠੋਕ ਦਿੱਤੇ ਵੀ ਹੁਣ ਬਸ ਤੁਸੀਂ ਝੁਕ ਨਹੀਂ ਸਕੋਗੇ, ਗਰਦਨ ਮੋੜ ਨਹੀਂ ਸਕੋਗੇ, ਇਹ ਉਹਨਾਂ ਨੂੰ ਸਜ਼ਾ ਮਿਲੀ ਹੈ। ਜਿਹੜੇ ਗੁਰੂ ਦੇ ਚਰਨਾਂ ਤੇ ਆ ਕੇ ਵੀ ਝੁਕਣਾ, ਮੱਥਾ ਟੇਕਣਾ ਔਖਾ ਸਮਝਦੇ ਨੇ ਤੇ ਉਹਨਾਂ ਨੂੰ ਇਹ ਸਜ਼ਾ ਮਿਲਦੀ ਹੈ। ਤੇ ਦੂਸਰੇ ਉਹ ਸਨ ਜਿਨ੍ਹਾਂ ਨੇ ਆਪਣੀਆਂ ਲੜਕੀਆਂ ਨੂੰ ਪੈਸੇ ਦੇ ਬਦਲੇ ਵੇਚਿਆ ਸੀ, ਲਾਲਚ ਦੇ ਵਿੱਚ ਆ ਕੇ ਉਹਨਾਂ ਨੇ ਮਾਸੂਮ ਕੰਨਿਆਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਵੇਚਿਆ, ਔਰ ਉਹ ਕੰਨਿਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਨੇ ਬੇਇਨਸਾਫੀ ਕੀਤੀ, ਔਰ ਉਹ ਕੰਨਿਆਂ ਉਹ ਪੰਛੀਆਂ ਦਾ ਰੂਪ ਧਾਰਨ ਕਰਕੇ ਆਪਣੇ ਮਾਪਿਆਂ ਦਾ ਮਾਸ ਖਾ ਰਹੀਆਂ ਸਨ ਨੋਚ ਨੋਚ ਕੇ। ਉਹ ਕਹਿੰਦੀਆਂ, ਤੁਸੀਂ ਸਾਡੇ ਨਾਲ ਇਹ ਬੇਇਨਸਾਫੀ ਕੀਤੀ, ਇਹ ਉਹਨਾਂ ਨੂੰ ਸਜ਼ਾ ਮਿਲ ਰਹੀ ਸੀ ਜਿਹੜੇ ਕੋਈ ਧੀਆਂ ਭੈਣਾਂ ਨੂੰ ਵੇਚਣ ਵਾਲੇ ਲੋਕ ਸਨ। ਤੇ ਤੀਸਰੇ ਉਹ ਜਿਹਨਾਂ ਦੇ ਮੂੰਹ ਉਲਟੇ ਲੱਗੇ ਹੋਏ ਸਨ, ਉਹ ਲੋਕ ਸਨ ਜਿਹੜੇ ਗੁਰੂ ਤੋਂ ਬੇਮੁੱਖ ਹੋਏ ਹੋਏ ਨੇ, ਜਿਨ੍ਹਾਂ ਦਾ ਗੁਰੂ ਵੱਲ ਮੂੰਹ ਨਹੀਂ ਨਾ, ਉਹਨਾਂ ਦੇ ਮੂੰਹ ਹੀ ਪੁੱਠੇ ਵਾਹਿਗੁਰੂ ਨੇ ਲਾ ਦਿੱਤੇ, ਚੰਗਾ ਹੁਣ ਤੁਰੇ ਫਿਰੋ। ਤੇ ਇਹ ਉਹ ਸਨ, ਇਹ ਜਿਹੜੀਆਂ ਸਾਖੀਆਂ ਨੇ, ਭਾਵੇਂ ਕਹਿਣ ਵਾਸਤੇ ਤਾਂ ਕੁਝ ਵੀ ਇਹਨਾਂ ਦੇ ਬਾਰੇ ਕੋਈ ਕੁਛ ਵੀ ਕਹਿ ਸਕਦਾ ਹੈ ਵੀ ਇਹ ਝੂਠੀਆਂ ਨੇ ਜਾਂ ਇਹ ਮਿਥਿਹਾਸ ਨੇ ਜਾਂ ਮਨੋ ਕਲਪਤ ਨੇ, ਪਰ ਸਾਖੀ ਤੋਂ ਭਾਵ ਹੁੰਦਾ ਸਿੱਖਿਆ ਦਾ, ਵੀ ਸਾਨੂੰ ਇਹਨਾਂ ਤੋਂ ਸਿੱਖਿਆ ਲੈਣੀ ਬਣਦੀ ਹੈ। ਜਿਹੜੀ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਉਹ ਸਾਨੂੰ ਗ੍ਰਹਿਣ ਕਰਨੀ ਬਣਦੀ ਹੈ। ਇਹਦਾ ਮਤਲਬ ਇਹ ਹੈ ਵੀ ਸਾਨੂੰ ਹਮੇਸ਼ਾ ਲਈ ਗੁਰੂ ਮਹਾਰਾਜ ਦੇ ਸਨਮੁਖ ਰਹਿਣਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਹਮੇਸ਼ਾ ਲਈ ਝੁਕੇ ਰਹਿਣਾ ਚਾਹੀਦਾ ਹੈ। ਤੇ ਨਾਲ ਹੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਬੱਚੀਆਂ ਨੇ, ਕਦੇ ਵੀ ਲਾਲਚ ਵੱਸ ਅਸੀਂ ਇਹਨਾਂ ਦਾ ਕਿਤੇ ਰਿਸ਼ਤਾ ਨਹੀਂ ਕਰਨਾ, ਵਿਆਹ ਨਹੀਂ ਕਰਨਾ, ਨਹੀਂ ਸਾਡਾ ਇਹ ਮਾਸ ਕੱਟ ਕੱਟ ਕੇ ਖਾਣਗੀਆਂ। ਇਹ ਸਿੱਖਿਆ ਸਾਨੂੰ ਇਹ ਪ੍ਰਾਪਤ ਕਰਨ ਦੇ ਲਈ ਅਜਿਹੀਆਂ ਸਾਖੀਆਂ ਸਾਨੂੰ ਲਿਖੀਆਂ ਮਿਲਦੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਪਵਿੱਤਰ ਬਾਣੀ ਸੋਦਰ ਦੀ ਬਾਣੀ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਔਰ ਇਸ ਬਾਣੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਜੋ ਨਜ਼ਾਰਾ ਤੱਕਿਆ ਤੇ ਹੂਬ ਹੂ ਉਸ ਨੂੰ ਗੁਰੂ ਮਹਾਰਾਜ ਨੇ ਇੱਥੇ ਬਿਆਨ ਕੀਤਾ ਹੈ। ਔਰ ਇਹ ਰਹਿਰਾ ਸਾਹਿਬ ਜੀ ਦਾ ਇਹ ਪਹਿਲਾ ਸ਼ਬਦ ਹੈ ਸੋਦਰ, ਜਿਸ ਨੂੰ ਆਪਾਂ ਆਰੰਭ ਦੇ ਵਿੱਚ ਪੜ੍ਹਦੇ ਹਾਂ। ਭਾਵੇਂ ਠੀਕ ਹੈ, ਜਿਹੜੀ ਹੁਣ ਰਹਿਰਾ ਸਾਹਿਬ ਜੀ ਦਾ ਪਾਠ ਆਪਾਂ ਕਰਦੇ ਹਾਂ, ਜਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਤਾ ਜਾਂਦਾ, ਉਹਦੇ ਨਾਲ ਪਹਿਲਾਂ ਹਰ ਯੁਗ ਯੁਗ ਦਾ ਛਿੱਕਾ ਵੀ ਪੜਿਆ ਜਾਂਦਾ ਅਤੇ ਉਸ ਤੋਂ ਬਾਅਦ ਅਤੇ ਫਿਰ ਸਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁੱਖ ਰੋਗ ਪਾਇਆ, ਇਹ ਵੀ ਆਸਾ ਜੀ ਦੀ ਵਾਰ ਦਾ ਸ਼ਲੋਕ ਹੈ। ਇਹਨੂੰ ਪੜ੍ਹ ਕੇ ਫਿਰ ਸੋਦਰ ਬਾਣੀ ਆਰੰਭ ਕੀਤੀ ਜਾਂਦੀ ਹੈ। ਸੋ ਰਹੋ ਵਿਚਾਰੇ ਪੰਥ ਦੀ ਕੁਛ ਆਪਣੀ ਮਰਿਆਦਾ ਹੈ, ਔਰ ਚਾਹੀਦਾ ਇਹ ਹੈ ਵੀ ਜਿੰਨੀ ਵੀ ਬਾਣੀ ਵੱਧ ਤੋਂ ਵੱਧ ਪੜ੍ਹੀ ਜਾਵੇ ਅਤੇ ਓਨੀ ਹੀ ਸਾਨੂੰ ਪੜ੍ਹਨੀ ਚਾਹੀਦੀ ਹੈ। ਘੱਟ ਪੜ੍ਹਨ ਦਾ ਤਾਂ ਫਲ ਵੀ ਘੱਟ ਹੀ ਹੋਣਾ, ਵੱਧ ਪੜ੍ਹਨ ਦਾ ਫਲ ਸਾਨੂੰ ਵੱਧ ਮਿਲੇਗਾ। ਇਸ ਲਈ ਸੰਪੂਰਨ ਪਾਠ ਜੋ ਪਹਿਲਾਂ ਚੱਲਿਆ ਆਉਂਦਾ ਸੀ, ਔਰ ਦੱਸਦੇ ਨੇ ਵੀ ਇਹ ਜਿਹੜੀ ਰਹਿਰਾ ਸਾਹਿਬ ਜੀ ਜਿਹੜੀ ਇਹ ਟਕਸਾਲ ਦੇ ਵਿੱਚ ਹੁਣ ਇਹ ਪ੍ਰਚਲਿਤ ਹੈ ਅਤੇ ਪੜ੍ਹੀ ਜਾਂਦੀ ਹੈ, ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮਕਾਲੀ ਵੀ ਸਨ, ਔਰ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਪਾਵਨ ਬਾਣੀ ਵੀ ਲਿਖੀ। ਦਮਦਮੇ ਸਾਹਿਬ ਜਦੋਂ ਗੁਰੂ ਮਹਾਰਾਜ ਨੇ ਕੰਠੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਚਾਰਨ ਕੀਤਾ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਉਹ ਮੁੱਖ ਗ੍ਰੰਥੀ ਦੀ ਸੇਵਾ ਕਰਦੇ ਸਨ। ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਮੁੱਖ ਗ੍ਰੰਥੀ ਦੀ ਸੇਵਾ ਕਰਦੇ ਸਨ, ਉਹਨਾਂ ਨੇ ਉਸ ਵੇਲੇ ਕੁਛ ਮਰਿਆਦਾ ਬਣਾਈਆਂ ਸਨ, ਔਰ ਉਹਨਾਂ ਨੇ ਉਸ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਹੋਰ ਬਾਣੀਆਂ ਦੇ ਸੰਗ੍ਰਹਿ ਇੱਕ ਪੋਥੀ ਬਣਾਈ, ਜਿਸ ਨੂੰ ਪੰਜ ਗ੍ਰੰਥੀ ਦਾ ਨਾਮ ਹੁਣ ਦਿੱਤਾ ਜਾਂਦਾ, ਪੰਜ ਗ੍ਰੰਥੀ। ਉਸ ਪੰਜ ਗ੍ਰੰਥੀ ਪੋਥੀ ਦੇ ਅੰਦਰ ਜਿਹੜੇ ਵਿਦਿਆਰਥੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਣਾ ਚਾਹੁੰਦੇ ਨੇ ਅਤੇ ਪਹਿਲਾਂ ਉਹਨਾਂ ਨੂੰ ਪੰਜ ਗ੍ਰੰਥੀ ਪੜ੍ਹਾਈ ਜਾਂਦੀ ਹੈ, ਫਿਰ ਨੰਬਰ 2 ਅਤੇ 22 12 ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਨੇ ਬਾਣੀਆਂ, ਫਿਰ ਉਹਨਾਂ ਦਾ ਪਾਠ ਸਿਖਾਇਆ ਜਾਂਦਾ ਅਤੇ ਫਿਰ ਅੱਗੇ ਭਗਤ ਬਾਣੀ ਆ ਜਾਂਦੀ ਹੈ। ਇਹ ਜਿਹੜੀ ਪੰਜ ਗ੍ਰੰਥੀ ਪੋਥੀ ਹੈ, 22 12 ਜਾਂ ਭਗਤ ਬਾਣੀ, ਇਹ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਇਹਨਾਂ ਨੂੰ ਇਸ ਤਰ੍ਹਾਂ ਲਿਖਿਆ ਸੀ ਵਿਦਿਆਰਥੀਆਂ ਦੀ ਸਹੂਲਤ ਵਾਸਤੇ, ਕਿਉਂਕਿ ਜਿਸਨੇ ਪਾਠ ਸਿੱਖਣਾ ਸੀ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਉਹ ਰੱਖ ਨਹੀਂ ਸੀ ਸਕਦੇ, ਉਹ ਮਰਿਆਦਾ ਉਹ ਸਤਿਕਾਰ ਆਪਾਂ ਨਹੀਂ ਰੱਖ ਸਕਦੇ। ਪੋਥੀਆਂ ਤੋਂ ਬਾਣੀ ਆਪਾਂ ਘਰਾਂ ਦੇ ਵਿੱਚ ਵੀ ਪੜ੍ਹ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੂੰ ਘਰਾਂ ਦੇ ਵਿੱਚ ਪੂਰਾ ਸਤਿਕਾਰ ਦੇ ਨਾਲ ਰੱਖਣਾ ਹਰ ਕਿਸੇ ਲਈ ਮੁਸ਼ਕਲ ਹੁੰਦਾ। ਇਸ ਲਈ ਭਾਈ ਮਨੀ ਸਿੰਘ ਜੀ ਨੇ ਘਰ ਘਰ ਬਾਣੀ ਪਹੁੰਚਾਉਣ ਦੀ ਖਾਤਰ ਅਤੇ ਪੰਜ ਗ੍ਰੰਥੀ ਪੋਥੀ, 22 12 ਅਤੇ ਭਗਤ ਬਾਣੀਆਂ ਪੋਥੀਆਂ ਇਹ ਰਚੀਆਂ ਵੀ ਇਹਨਾਂ ਦੁਆਰਾ ਬਾਣੀ ਪਹਿਲਾਂ ਪੜ੍ਹੀ ਜਾਵੇ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਅੱਗੇ ਸਿੱਖਿਆ ਜਾਵੇ ਅਤੇ ਨਾਲੇ ਬਾਣੀ ਦਾ ਕੁਛ ਪਹਿਲਾਂ ਅਭਿਆਸ ਹੋ ਜਾਂਦਾ ਅਤੇ ਫਿਰ ਬਾਕੀ ਬਾਣੀ ਅੱਗੇ ਸਰਲ ਹੋ ਜਾਂਦੀ ਸੀ, ਉਹਨੂੰ ਪੜ੍ਹਨਾ ਸੁਖੇਨ ਹੋ ਜਾਂਦਾ ਸੀ। ਇਸ ਢੰਗ ਦੇ ਨਾਲ ਭਾਈ ਮਨੀ ਸਿੰਘ ਜੀ ਨੇ ਜਿਹੜੀ ਪੁਰਾਤਨ ਪੰਜ ਗ੍ਰੰਥੀ ਪੋਥੀ ਵਿੱਚ ਜਿਹੜੀ ਰਹਿਰਾ ਸਾਹਿਬ ਜਿੰਨੀ ਲਿਖੀ ਹੈ ਅਤੇ ਹੁਣ ਵੀ ਤੁਸੀਂ ਵੇਖ ਸਕਦੇ ਹੋ, ਔਰ ਉਹਦੇ ਵਿੱਚ ਪੁਰਾਤਨ ਜਿਹੜੇ ਹੱਥ ਲਿਖਤ ਖਰੜੇ ਨੇ ਅਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਦੀ ਖੋਜ ਕੀਤੀ ਹੈ ਔਰ ਉਹ ਇਸ ਨਤੀਜੇ 'ਤੇ ਪਹੁੰਚੇ ਨੇ। ਉਹ ਕਹਿੰਦੇ ਨੇ ਵੀ ਜਿਹੜੀ ਸਭ ਤੋਂ ਪੁਰਾਤਨ ਉਹਨਾਂ ਨੂੰ ਖਰੜਾ ਮਿਲਿਆ ਪੰਜ ਗ੍ਰੰਥੀ ਦਾ, ਉਹਦੇ ਵਿੱਚ ਸੰਪੂਰਨ ਰਹਿਰਾ ਸਾਹਿਬ ਦਾ ਪਾਠ ਲਿਖਿਆ ਮਿਲਿਆ। ਬਾਕੀ ਆਪਣੀ ਮਰਜ਼ੀ ਨਾਲ ਘਾਟੇ ਵਾਧੇ ਸਾਰੇ ਹੋਏ ਨੇ ਅਤੇ ਟਕਸਾਲ ਨੇ ਉਸੇ ਪਾਠ ਨੂੰ ਹੀ ਅਪਣਾਇਆ ਹੋਇਆ ਜਿਹੜਾ ਭਾਈ ਮਨੀ ਸਿੰਘ ਜੀ ਦੀ ਪੰਜ ਗ੍ਰੰਥੀ ਪੋਥੀ ਵਿੱਚੋਂ ਮਿਲਿਆ। ਇਸ ਲਈ ਉਸੇ ਦਾ ਪਠਨ ਪਾਠਨ ਵਿਦਿਆਰਥੀਆਂ ਨੂੰ ਅਤੇ ਸੰਗਤਾਂ ਨੂੰ ਵੀ ਕਰਵਾਇਆ ਜਾਂਦਾ ਹੈ। ਸੋ ਇਹ ਵਿਸ਼ੇਸ਼ ਵਿਚਾਰ ਇਸ ਲਈ ਕੀਤੀ ਹੈ ਕਿਉਂਕਿ ਰਹਿਰਾ ਸਾਹਿਬ ਜੀ ਦਾ ਪਾਠ ਹਮੇਸ਼ਾ ਸੰਗਤਾਂ ਕਰਦੀਆਂ ਨੇ, ਇਹਦੇ ਬਾਰੇ ਸ਼ੰਕੇ ਪੰਕੇ ਵੀ ਨੇ, ਕੋਈ ਕਹਿੰਦਾ ਜੀ ਕਿੰਨਾ ਕਰਨਾ ਚਾਹੀਦਾ, ਤਾਂ ਇਹ ਬੇਨਤੀਆਂ ਕੀਤੀਆਂ ਨੇ ਵੀ ਇਹ ਪਾਠ ਪੰਜ ਗ੍ਰੰਥੀ ਪੋਥੀ ਵਿੱਚ ਜੋ ਭਾਈ ਮਨੀ ਸਿੰਘ ਜੀ ਨੇ ਲਿਖੀ ਉਹਦੇ ਵਿੱਚ ਜੋ ਲਿਖਿਆ ਹੋਇਆ ਸੀ ਉਹ ਪੜ੍ਹਦੇ ਹਾਂ, ਬਾਕੀ ਸਾਰੇ ਵਾਧੇ ਘਾਟੇ ਪਿੱਛੋਂ ਹੋਏ ਨੇ ਉਹ ਗੱਲ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਉਹਨਾਂ ਨੇ ਕਿਉਂ ਕੀਤੇ ਅਤੇ ਕਿਵੇਂ ਕੀਤੇ। ਅਸੀਂ ਤਾਂ ਆਪਣੀ ਪੁਰਾਤਨ ਜਿਹੜਾ ਉਸਦਾ ਸਰੂਪ ਹੈ ਉਹਨੂੰ ਸੰਭਾਲਿਆ ਹੋਇਆ ਹੈ, ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਆਪਾਂ ਸਾਰੇ ਹੀ ਗੁਰਬਾਣੀ ਦਾ ਸੰਪੂਰਨ ਪਾਠ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਰਹੀਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ।